एक ओंकार सतगुरु प्रसाद गौड़ी बैरागण रविदास जियो कट अवकट डूगर घना एक निर्गुण बैल हमार रमैया स्यो एक बेनती मेरी पूंजी राख मुरार घट अवकट डूगर घना एक निर्गुण बैल हमार रमैया स्यो एक बेनती मेरी पूंजी राख मुरार को बनजारो राम को मेरा टांडा लाधिया जाए रे राव हो बनजारो राम को सहज करो व्यापार मैं राम नाम तन लादिया बिखला दी संसार उरवार पार के दानिया लिख ले हो आल पताल मोहे जम डंड ना ला गई तजीले सर्व जंजाल जैसा रंग कसुंब का तैसा यो संसार मेरे रमैया रंग मजीठ का कोहो रविदास चुमार जैसा रंग कसुंब का तैसा एहो संसार मेरे रमैये रंग मजीठ का कोहो रविदास चुमार कट अव कट डूगर कणा एक निर्गुण बैल हमार रमैये सो एक बेनती मेरी पूंजी राख मुरार
वाहिगुरु जी का खालसा वाहिगुरु जी की फतेह। परम सन्मान योग गुरु खालसा सतसंगत जियो सतगुरु ने अपार बख्शिश कीती आप संगतां सतगुरु दी पावन अमृत रूप बाणी दी लड़ीवार कथा विचार सुन रहे हो। गौड़ी राग दे अंदर जो भगतां दी बाणी है उस दी विचार आप संगतां सरवण कर रहे हो। पहला श्रोमणी भगत भगत कबीर जी दी बाणी दी विचार संगतां ने सरवण कीती उपरंत भगत नामदेव जी दा शब्द आया उहदी विचार संगतां ने सुनी। देवा पाहन तारियले राम कहत जन कस ना तरे। उस तों बाद भगत रविदास जी जिन्हां ते अकाल पुरख वाहिगुरु दी महान बख्शिश है उन्हां ने एक बेनती रूप दे विच शब्द उचारण कीता राम गुसैया जी के जीवना मोहे ना बिसारो मैं जन तेरा। फिर दूसरा शब्द बेगमपुरे दे संबंध विच बहुत सुंदर उचारण कीता है जिस दे विच उन्हां उस बेगमपुरे उस वाहिगुरु परमेश्वर दे बैकुंठ धाम दी या ये कह लो उस वाहिगुरु दे सचखंड दी बड़ी सुंदर व्याख्या कीती है। हुण भगत रविदास जी अगे पवित्र शब्द उचारण कर रहे हन। आरंभ दे विच मंगला चरण है एक ओंकार सतगुर प्रसाद ओ वाहिगुरु एक अद्वैत स्वरूप है ओंकार सारयां दा प्रकाशक सत नास्तु रहत गुरु प्रसाद ओ गुरु दी कृपा नाल मिलदा है। गौड़ी बैरागन रविदास जीओ गौड़ी राग दी वैरागन जाति विच भगत रविदास जी अगला शब्द उचारण कर रहे हैं। इस पावन पवित्र शब्द की उथानका महापुरखे दसते हैं। कुछ वणजारे लोग सन ਜੋ ਭਗਤ ਰਵਿਦਾਸ ਜੀ ਦੇ ਪ੍ਰੇਮੀ ਸਨ, ਉਹਨਾਂ ਨੇ ਭਗਤ ਰਵਿਦਾਸ ਜੀ ਪਾਸ ਆ ਕੇ ਬੇਨਤੀ ਕੀਤੀ। ਕਹਿਣ ਲੱਗੇ, ਭਗਤ ਜੀ, ਅਸੀਂ ਵਪਾਰੀ ਲੋਕ ਹਾਂ, ਸਾਡਾ ਬੈਲਾਂ ਦਾ ਬਹੁਤ ਵੱਡਾ ਇੱਕ ਕਾਫਲਾ ਹੈ ਜਿਸ ਨੂੰ ਟਾਂਡਾ ਕਹਿੰਦੇ ਨੇ, ਜੇ ਤੁਸੀਂ ਵੀ ਉਹਦੇ ਵਿੱਚ ਕੁਛ ਬੈਲ ਸ਼ਾਮਲ ਕਰਵਾ ਦਿਓ ਅਤੇ ਜਿੰਨੀ ਵੀ ਉਹਦੇ ਵਿੱਚੋਂ ਕੋਈ ਇਨਕਮ ਹੋਵੇ, ਕੋਈ ਪ੍ਰੋਫਿਟ ਹੋਵੇ, ਉਹ ਤੁਹਾਨੂੰ ਅਸੀਂ ਦੇ ਦਿਆ ਕਰਾਂਗੇ। ਤੁਸੀਂ ਅੱਗੇ ਸੰਗਤਾਂ ਨੂੰ ਲੰਗਰ ਛਕਾਓ ਅਤੇ ਹੋਰ ਸੇਵਾਵਾਂ ਕਰੋ, ਇਹਦੇ ਨਾਲ ਤੁਹਾਡੇ ਸਾਰੇ ਖਰਚੇ ਪੂਰੇ ਹੋਣਗੇ। ਜਦੋਂ ਇਹ ਗੱਲ ਆਖੀ ਤਾਂ ਭਗਤ ਰਵਿਦਾਸ ਜੀ ਕਹਿਣ ਲੱਗੇ, ਗੁਰਮੁਖੋ, ਅਸੀਂ ਤਾਂ ਪਹਿਲਾਂ ਹੀ ਵਪਾਰ ਕਰ ਰਹੇ ਹਾਂ। ਠੀਕ ਹੈ, ਤੁਸੀਂ ਦੁਨੀਆਂ ਦਾ ਵਪਾਰ ਕਰਦੇ ਹੋ, ਪਰ ਅਸੀਂ ਨਾਮ ਦਾ ਵਪਾਰ ਕਰ ਰਹੇ ਹਾਂ। ਭਗਤ ਕਬੀਰ ਜੀ ਦੇ ਵੀ ਬਚਨ ਆਏ ਹਨ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਸੇ ਹੀ ਸਿਧਾਂਤ ਦੇ ਨਾਲ ਸੰਬੰਧਿਤ ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਕੋ ਬੰਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ। ਇਹ ਸਿਧਾਂਤ ਰੂਪ ਪੰਕਤੀ ਹੈ। ਭਗਤ ਰਵਿਦਾਸ ਜੀ ਕਹਿ ਰਹੇ ਹਨ ਉਹਨਾਂ ਪ੍ਰੇਮੀਆਂ ਨੂੰ, ਤੁਸੀਂ ਤਾਂ ਇਹ ਗੱਲ ਆਖਦੇ ਹੋ ਬਈ ਸਾਡੇ ਨਾਲ ਤੁਸੀਂ ਵਪਾਰ ਸਾਂਝਾ ਕਰੋ, ਪਰ ਅਸੀਂ ਤੁਹਾਨੂੰ ਆਪਣੇ ਵੱਲੋਂ ਪੇਸ਼ਕਸ਼ ਕਰਦੇ ਹਾਂ, ਸਾਡਾ ਵੀ ਵਪਾਰ ਹੋ ਰਿਹਾ ਹੈ, ਸਾਡਾ ਵੀ ਟਾਂਡਾ, ਸਾਡਾ ਵੀ ਕਾਫਲਾ ਜਾ ਰਿਹਾ ਹੈ, ਤੁਸੀਂ ਉਹਦੇ ਨਾਲ ਸਾਂਝ ਪਾਓ, ਤੁਹਾਡਾ ਮਹਾਰਾਜ ਕਿਹੋ ਜਿਹਾ ਵਪਾਰ ਹੈ। ਤਾਂ ਭਗਤ ਜੀ ਕਹਿਣ ਲੱਗੇ, ਉਹ ਹੈ ਨਾਮ ਦਾ ਵਪਾਰ। ਕੋ ਬੰਜਾਰੋ ਰਾਮ ਕੋ, ਤੁਹਾਡੇ ਵਿੱਚੋਂ ਕੋਈ ਹੈ ਨਾਮ ਦਾ ਵਣਜਾਰਾ, ਨਾਮ ਦਾ ਵਪਾਰੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ ਦਾ ਵਪਾਰ ਕਰਨ ਲਈ ਤਿਆਰ ਹੈ? ਜੇ ਕੋਈ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹੈ, ਜੇ ਕੋਈ ਵਾਹਿਗੁਰੂ ਦੇ ਨਾਮ ਦਾ ਸੌਦਾਗਰ ਹੈ, ਤੇ ਫਿਰ ਮੇਰਾ ਇਹ ਟਾਂਡਾ ਲਦਿਆ ਜਾ ਰਿਹਾ ਹੈ, ਤੁਸੀਂ ਵੀ ਇਹਦੇ ਨਾਲ ਸਾਂਝ ਪਾ ਸਕਦੇ ਹੋ। ਭਾਵ, ਅਸੀਂ ਆਪਣੇ ਮਨ, ਬੁੱਧ, ਗਿਆਨ, ਇੰਦਰੀਏ, ਇਹਨਾਂ ਦੇ ਨਾਲ ਨਾਮ ਦਾ, ਭਗਤੀ ਦਾ ਵਪਾਰ ਕਰ ਰਹੇ ਹਾਂ। ਜੇ ਕਿਸੇ ਦਾ ਖਿਆਲ ਹੋਵੇ, ਕਿਸੇ ਦਾ ਇਰਾਦਾ ਹੋਵੇ, ਉਹ ਇਹ ਸਾਡੇ ਵਪਾਰ ਦੇ ਨਾਲ ਸਾਂਝ ਪਾ ਸਕਦਾ ਹੈ। ਪਰ ਭਗਤ ਜੀ ਕਹਿੰਦੇ ਨੇ, ਜਿਹੜਾ ਅਸੀਂ ਵਪਾਰ ਕਰ ਰਹੇ ਹਾਂ, ਇਹ ਇੰਨਾ ਸੌਖਾ ਵੀ ਨਹੀਂ ਹੈ। ਕਈ ਵਾਰੀ ਵਿਖੜੇ ਰਸਤਿਆਂ ਦੇ ਵਿੱਚੋਂ ਦੇ ਵੀ ਲੰਘਣਾ ਪੈਂਦਾ, ਕਈ ਵਾਰੀ ਪਹਾੜਾਂ ਦੀਆਂ ਘਾਟੀਆਂ ਵੀ ਸਰ ਕਰਨੀਆਂ ਪੈਂਦੀਆਂ ਨੇ, ਪਰ ਜਿਹੜਾ ਨਾਮ ਦਾ ਵਪਾਰੀ ਹੈ ਔਰ ਉਹ ਕਿਸੇ ਔਕੜ ਦੀ ਪਰਵਾਹ ਨਹੀਂ ਕਰਦਾ, ਉਹ ਆਪਣੀ ਧੁਨ ਵਿੱਚ ਮਗਨ ਹੋਇਆ ਅਤੇ ਆਪਣੇ ਵਪਾਰ ਲਈ ਤਿਆਰ ਬਰਤਿਆਰ ਰਹਿੰਦਾ ਹੈ। ਲੋ, ਭਗਤ ਰਵਿਦਾਸ ਜੀ ਇਹ ਸ਼ਬਦ ਦੁਆਰਾ ਕੀ ਉਪਦੇਸ਼ ਦਿੰਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਟ ਅਵ ਕਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ।
ਲੋ, ਭਗਤ ਕਬੀਰ ਜੀ ਕਹਿੰਦੇ ਨੇ ਵੀ ਇੱਕ ਨਿਰਗੁਣ ਬੈਲ ਹਮਾਰ, ਇੱਕ ਸਾਡੇ ਕੋਲ ਬੈਲ ਹੈ, ਬਲਦ ਹੈ, ਔਰ ਉਹ ਹੈ ਨਿਰਗੁਣ, ਉਹਦੇ ਵਿੱਚ ਕੋਈ ਗੁਣ ਨਹੀਂ ਹੈ। ਉਹ ਕਿਹੜਾ ਹੈ ਬੈਲ? ਉਹ ਹੈ ਸਾਡਾ ਮਨ। ਇਹ ਸਾਡਾ ਮਨ ਰੂਪੀ ਬੈਲ ਨਿਰਗੁਣ ਯਾਰਾ ਹੈ, ਕਿਉਂਕਿ ਕਈ ਪਸ਼ੂ ਵੀ ਬਹੁਤ ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਖਾਸ ਕਰਕੇ ਜਿਹੜੇ ਜ਼ਿਮੀਂਦਾਰ ਲੋਕ ਪਹਿਲਾਂ ਬੈਲਾਂ ਦੇ ਨਾਲ ਹਲ ਵਾਹੁੰਦੇ ਸਨ, ਅਤੇ ਜਾਂ ਵਪਾਰੀ ਲੋਕ ਜਿਨ੍ਹਾਂ ਬੈਲਾਂ ਦੇ ਨਾਲ ਵਪਾਰ ਕਰਦੇ ਸਨ, ਉਹ ਆਪਣੇ ਮਾਲਕ ਦੇ ਇਸ਼ਾਰੇ ਨੂੰ ਸਮਝਦੇ ਸਨ, ਜਿਵੇਂ ਉਹ ਮਾਲਕ ਕਹਿੰਦਾ ਸੀ ਉਹਦੇ ਅਨੁਸਾਰ ਚੱਲਦੇ ਸਨ। ਖਾਸ ਕਰਕੇ ਜਿਹੜੇ ਪਹਾੜੀ ਰਸਤਿਆਂ ਦੇ ਵਿੱਚ ਬੈਲ ਜਾਂਦੇ ਸਨ ਔਖੀਆਂ ਘਾਟੀਆਂ ਦੇ ਵਿੱਚੋਂ ਦੀ ਲੰਘਦੇ ਸਨ ਉਹ ਬਹੁਤ ਸਿਆਣੇ ਹੁੰਦੇ ਸਨ। ਕਿਉਂਕਿ ਹੁਣ ਵੀ ਤੁਸੀਂ ਕਈ ਪ੍ਰੇਮੀਆਂ ਨੇ ਵੇਖਿਆ ਹੋਣਾ ਜਿਹੜੇ ਸ਼੍ਰੀ ਹੇਮਕੁੰਡ ਸਾਹਿਬ ਗਏ ਹੋਣਗੇ, ਉਹ ਰਸਤਾ ਵੀ ਬਹੁਤ ਵਿਖੜਾ ਰਸਤਾ ਹੈ ਔਰ ਉੱਥੇ ਕਈ ਲੋਕ ਘੋੜਿਆਂ 'ਤੇ ਵੀ ਸਵਾਰੀ ਕਰਦੇ ਹਨ, ਪਰ ਉਹ ਜਿਹੜੇ ਘੋੜੇ ਨੇ ਐਸੇ ਸਿਖਾਏ ਹੋਏ ਹੁੰਦੇ ਨੇ ਔਰ ਉਹ ਐਨ ਉਸ ਡੰਡੀ ਦੇ ਕਿਨਾਰੇ 'ਤੇ, ਕਿਉਂਕਿ ਇੱਕ ਪਾਸੇ ਦੁਨੀਆ ਵੀ ਲੋਕ ਵੀ ਮੁਸਾਫਰ ਵੀ ਲੰਘ ਰਹੇ ਹੁੰਦੇ ਨੇ, ਉਹ ਇੱਕ ਪਾਸੇ ਬਿਲਕੁਲ ਕਿਨਾਰੀ 'ਤੇ ਤੁਰਦੇ ਨੇ ਅਤੇ ਐਨ ਪੂਰਾ ਟਕਾ ਟਕਾ ਕੇ ਪੈਰ ਰੱਖਦੇ ਨੇ। ਉਹਨਾਂ ਉੱਤੇ ਸਮਾਨ ਵੀ ਹੁੰਦਾ, ਉਹਦੇ ਉੱਤੇ ਲੋਕ ਵੀ ਅਸਵਾਰ ਹੋ ਕੇ ਬੈਠਦੇ ਨੇ, ਪਰ ਉਹ ਕਿਸੇ ਨੂੰ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਾਉਂਦੇ ਨੇ। ਉਹਨਾਂ ਨੂੰ ਟ੍ਰੇਨਿੰਗ ਐਸੀ ਦਿੱਤੀ ਜਾਂਦੀ ਹੈ। ਲੋ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਸਾਡੇ ਕੋਲ ਇੱਕ ਬੈਲ ਹੈ, ਪਰ ਉਹ ਹੈ ਗੁਣਾਂ ਤੋਂ ਰਹਿਤ, ਉਹਦੇ ਵਿੱਚ ਕੋਈ ਚੰਗਾ ਗੁਣ ਨਹੀਂ ਹੈ। ਕੱਟ ਅਵ ਕੱਟ ਡੂਗਰ ਕਣਾ, ਪਰ ਸਾਡੇ ਕੱਟ ਹਿਰਦੇ ਵਿੱਚ ਹੀ, ਅਵ ਕੱਟ ਦਾ ਅਰਥ ਹੈ ਵੀ ਇੱਕ ਬਿਖਮ ਘਾਟੀ ਦਾ ਰਾਹ ਹੈ। ਡੂਗਰ ਕਣਾ ਭਗਤ ਜੀ ਕਹਿੰਦੇ ਨੇ ਉਹ ਇੱਕ ਪਹਾੜੀ ਰਸਤਾ ਵੀ ਹੈ, ਭਾਵ ਸਾਡੀ ਦੇਹ ਦੇ ਅੰਦਰ ਹੀ ਇੱਕ ਹਉਮੈ ਦੀ ਬਹੁਤ ਉੱਚੀ ਘਾਟੀ ਹੈ, ਸਾਡੇ ਅੰਦਰ ਹੀ ਇੱਕ ਅਗਿਆਨ ਦਾ ਬਹੁਤ ਵੱਡਾ ਪਹਾੜ ਹੈ, ਇਹਨੂੰ ਸਰ ਕਰਨਾ ਪੈਂਦਾ। ਜਿਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਦਾ ਟਾਂਡਾ ਲਦਕੇ ਅਤੇ ਉਸ ਬੇਗਮਪੁਰੇ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚਣਾ ਹੈ, ਉਹਦਾ ਮਨ ਰੂਪੀ ਬੈਲ ਬਹੁਤ ਸਿਆਣਾ ਅਤੇ ਗੁਣਵਾਨ ਹੋਣਾ ਚਾਹੀਦਾ ਹੈ। ਇਸੇ ਲਈ ਭਗਤ ਜੀ ਨਿਮਰਤਾ ਨਾਲ ਆਖਦੇ ਨੇ ਹੇ ਵਾਹਿਗੁਰੂ ਜੀ, ਮੇਰੇ ਪਾਸ ਇੱਕੋ ਹੀ ਬੈਲ ਹੈ, ਉਹ ਵੀ ਗੁਣਾਂ ਤੋਂ ਰਹਿਤ ਹੈ, ਨਿਰਗੁਣਿਆਰਾ ਹੈ, ਅਤੇ ਮੇਰੇ ਕੱਟ ਸਰੀਰ ਦੇ ਅੰਦਰ ਹੀ ਬਹੁਤ ਵਿਖੜੀ ਘਾਟੀ ਦਾ ਰਾਹ ਹੈ ਅਤੇ ਬੜਾ ਹੀ ਬਿਖਮ ਅਤੇ ਕਠਿਨ ਪਹਾੜੀ ਰਸਤਾ ਹੈ, ਅਤੇ ਮੇਰਾ ਬੈਲ ਇੰਨਾ ਸਿਆਣਾ ਨਹੀਂ ਹੈ, ਸੁਸ਼ਿਕਸ਼ਿਤ ਨਹੀਂ ਹੈ, ਅਤੇ ਉਹ ਹੁਣ ਉਸ ਰਸਤੇ 'ਤੇ ਚੱਲਣ ਤੋਂ ਅਸਮਰੱਥ ਹੈ।
ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ।
ਭਗਤ ਜੀ ਫਰਮਾਉਂਦੇ ਨੇ ਰਮਈਏ ਦਾ ਅਰਥ ਹੈ ਪਰਮੇਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਸਾਡੀ ਇੱਕ ਬੇਨਤੀ ਹੈ। ਉਹ ਕੀ ਬੇਨਤੀ ਹੈ? ਮੇਰੀ ਪੂੰਜੀ ਰਾਖ ਮੁਰਾਰ, ਹੇ ਮੁਰਾਰ, ਹੇ ਵਾਹਿਗੁਰੂ, ਤੂੰ ਮੇਰੀ ਪੂੰਜੀ ਨੂੰ ਸਲਾਮਤ ਰੱਖੀ। ਇਹਦਾ ਮਤਲਬ ਇਹ ਹੈ ਮੈਂ ਵਪਾਰ 'ਤੇ ਕਰ ਰਿਹਾ ਹਾਂ, ਮੇਰੇ ਕੋਲ ਬਲਦ ਨਿਰਗੁਣਿਆਰਾ ਹੈ, ਕਿਧਰੇ ਇਹ ਨਾ ਹੋਵੇ ਰਸਤੇ ਦੇ ਵਿੱਚ ਹੀ ਉਹ ਬੈਠ ਜਾਵੇ ਜਾਂ ਕੋਈ ਨੁਕਸਾਨ ਕਰ ਦੇਵੇ, ਮੇਰੇ ਵਪਾਰ ਦੇ ਕੰਮ ਦੇ ਵਿੱਚ ਵਿਘਨ ਨਾ ਪਵੇ, ਅਤੇ ਜਿਹੜੀ ਮੈਂ ਪੂੰਜੀ ਖਰਚ ਕੀਤੀ ਹੈ ਮੇਰੀ ਪੂੰਜੀ ਸਹੀ ਸਲਾਮਤ ਬਚ ਜਾਵੇ, ਇਹੀ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਉਹ ਪੂੰਜੀ ਕਿਹੜੀ ਹੈ? ਉਹ ਪੂੰਜੀ ਹੈ ਸਵਾਸਾਂ ਦੀ। ਉਸ ਅਕਾਲ ਪੁਰਖ ਵਾਹਿਗੁਰੂ ਨੇ ਹਰ ਜੀਵ ਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਹੈ ਅਤੇ ਆਖਿਆ ਹੈ ਤੂੰ ਜਾ ਕੇ ਕੋਈ ਚੰਗਾ ਵਪਾਰ ਕਰਨਾ, ਅਤੇ ਅਸੀਂ ਸਾਰੇ ਵਪਾਰੀ ਬਣ ਕੇ ਸੰਸਾਰ ਵਿੱਚ ਆਏ ਹਾਂ। ਚਾਹੁੰਦਾ ਹੈ ਭਵਨ ਤੇਰੇ ਹਟ ਨਾਲੇ, ਜੇਤੇ ਜੀਅ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਅਤੇ ਜਿਹੜੇ ਗੁਰਮੁਖ ਪਿਆਰੇ ਇੱਥੇ ਆ ਕੇ ਨਾਮ ਦਾ ਵਣਜ ਕਰਦੇ ਨੇ, ਇਹ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਨੇ, ਅਤੇ ਫਿਰ ਉਹਨਾਂ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਸਤਿਗੁਰੂ ਦੇ ਬਚਨ ਨੇ ਵਣਜ ਕਰੋ ਵਣਜਾ ਰਿਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ, ਅੱਗੇ ਸਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ। ਭਗਤ ਰਵਿਦਾਸ ਜੀ ਕਹਿੰਦੇ ਨੇ ਸਾਡੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਇੱਕ ਬੇਨਤੀ ਹੈ ਕਿ ਹੇ ਵਾਹਿਗੁਰੂ, ਤੂੰ ਮੇਰੀ ਇਹ ਸਵਾਸਾਂ ਦੀ ਪੂੰਜੀ ਨੂੰ, ਸਿਮਰਨ ਦੀ ਪੂੰਜੀ ਨੂੰ ਸਹੀ ਸਲਾਮਤ ਰੱਖੀ, ਭਾਵ ਮੇਰੇ ਸਿਮਰਨ ਦੇ ਵਿੱਚ ਮੇਰੀ ਭਗਤੀ ਵਿੱਚ ਕਿਸੇ ਕਿਸਮ ਦਾ ਵੀ ਵਿਘਨ ਨਾ ਪਵੇ।
ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ।
ਲੋ ਭਗਤ ਰਵਿਦਾਸ ਜੀ ਕਹਿੰਦੇ ਨੇ ਗੁਰਮੁਖੋ, ਕੋਈ ਤੁਹਾਡੇ ਵਿੱਚੋਂ ਹੈ ਵਾਹਿਗੁਰੂ ਦੇ ਨਾਮ ਦਾ ਵਪਾਰੀ? ਜੇ ਕੋਈ ਹੈ ਨਾਮ ਦਾ ਸੌਦਾਗਰ, ਆਓ ਸਾਡੇ ਨਾਲ ਸਾਂਝ ਪਾਓ। ਟਾਂਡਾ ਲਾਦਿਆ ਜਾਏ ਰੇ, ਸਾਡਾ ਇਹ ਟਾਂਡਾ, ਇਹ ਇੱਕ ਬੈਲਾਂ ਦਾ ਸਮੁਦਾਇ ਕਾਫਲਾ ਲੱਦਿਆ ਜਾ ਰਿਹਾ ਹੈ। ਭਾਵ ਇਹ ਸਾਡਾ ਮਨ ਤੇ ਗਿਆਨ ਇੰਦਰੀਏ ਸਾਡਾ ਸਰੀਰ ਇਹ ਮਾਨੋ ਇੱਕ ਬੈਲਾਂ ਦਾ ਕਾਫਲਾ ਹੈ। ਅਸੀਂ ਇਹਨੂੰ ਭਗਤੀ ਦੇ ਨਾਮ ਦੇ ਵੱਖਰ ਦੇ ਨਾਲ ਲੱਦਿਆ ਹੋਇਆ ਹੈ। ਕੋਈ ਹੈ ਨਾਮ ਦਾ ਵਪਾਰੀ ਉਹ ਵੀ ਇਸ ਵਪਾਰ ਦੇ ਨਾਲ ਸਾਂਝ ਪਾ ਸਕਦਾ ਹੈ।
ਹੋ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਗੁਰਮੁਖੋ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੌਦਾਗਰ ਹਾਂ, ਮੈਂ ਉਸ ਵਾਹਿਗੁਰੂ ਦੇ ਨਾਮ ਦਾ ਵਪਾਰੀ ਹਾਂ। ਸਹਿਜ ਕਰੋ ਵਪਾਰ, ਇਹ ਜਿਹੜਾ ਵਪਾਰ ਹੈ ਨਾਮ ਦਾ, ਤੇ ਮੈਂ ਬਹੁਤ ਸ਼ਾਂਤੀ ਤੇ ਧੀਰਜ ਦੇ ਨਾਲ ਕਰ ਰਿਹਾ ਹਾਂ। ਸਹਿਜ ਦਾ ਅਰਥ ਸ਼ਾਂਤੀ ਵੀ ਹੈ, ਸਹਿਜ ਦਾ ਅਰਥ ਧੀਰਜ ਵੀ ਹੈ, ਤੇ ਸਹਿਜ ਦਾ ਅਰਥ ਗਿਆਨ ਵੀ ਹੈ। ਲੋ ਭਗਤ ਜੀ ਕਹਿੰਦੇ ਨੇ, ਜਿਹੜਾ ਮੈਂ ਨਾਮ ਦਾ ਵਣਜ ਕਰ ਰਿਹਾ ਹਾਂ ਨਾ, ਤੇ ਬੜੀ ਸ਼ਾਂਤੀ ਤੇ ਧੀਰਜ ਦੇ ਨਾਲ ਕਰ ਰਿਹਾ ਹਾਂ। ਇਹਦਾ ਮਤਲਬ ਇਹ ਹੈ, ਸਤਿਗੁਰੂ ਦਾ ਹੁਕਮ ਹੈ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਗੁਰਮਤ ਦਾ ਮਾਰਗ ਸਹਿਜ ਦਾ ਮਾਰਗ ਹੈ। ਇਹਦੇ ਵਿੱਚ ਨਾ ਤੇ ਆਲਸ ਕਰਨੀ ਚਾਹੀਦੀ ਹੈ ਤੇ ਨਾ ਹੀ ਬਹੁਤੀ ਕਾਹਲੀ ਕਰਨੀ ਚਾਹੀਦੀ ਹੈ। ਜੇ ਆਦਮੀ ਇੱਕ ਥਾਂ ਤੇ ਖੜਾ ਹੀ ਰਵੇ ਉਹ ਵੀ ਮੰਜ਼ਲ ਤੇ ਨਹੀਂ ਪਹੁੰਚ ਸਕਦਾ, ਤੇ ਜਿਹੜਾ ਬਹੁਤਾ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਵੀ ਸਾਹ ਚੜ ਜਾਂਦਾ, ਉਹ ਵੀ ਰਸਤੇ 'ਚ ਹੀ ਬੈਠ ਜਾਂਦਾ, ਉਹ ਵੀ ਸਿਰੇ ਨਹੀਂ ਪਹੁੰਚਦਾ। ਤੁਸੀਂ ਸਹਿਜ ਵਿੱਚ ਚੱਲਣਾ, ਰਸਤਾ ਬਹੁਤ ਵਿਖੜਾ ਹੈ। ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਖੰਡੇ ਦੀ ਤਾਰ ਤੇ ਵਾਲ ਨਾਲੋਂ ਵੀ ਛੋਟਾ ਰਸਤਾ ਹੈ, ਪਰ ਤੁਸੀਂ ਬੜੀ ਸ਼ਾਂਤੀ ਤੇ ਧੀਰਜ ਦੇ ਨਾਲ ਇਸ ਰਸਤੇ ਤੇ ਚੱਲਣਾ ਹੈ। ਸੋ ਭਗਤ ਰਵਿਦਾਸ ਜੀ ਕਹਿੰਦੇ ਨੇ, ਮੈਂ ਬੜੀ ਸ਼ਾਂਤੀ ਤੇ ਧੀਰਜ ਦੇ ਨਾਲ ਇਹ ਵਪਾਰ ਕਰ ਰਿਹਾ ਹਾਂ।
ਮੈਂ ਰਾਮ ਨਾਮ ਤਨ ਲਾਦਿਆ ਬਿਖਲਾ ਦੀ ਸੰਸਾਰ।
ਲੋ ਭਗਤ ਜੀ ਕਹਿੰਦੇ ਨੇ ਵੀ ਮੈਂ ਤੇ ਵਾਹਿਗੁਰੂ ਦੇ ਨਾਮ ਦਾ ਤਨ ਲੱਦਿਆ ਹੈ, ਮਨ ਰੂਪੀ ਬੈਲ ਦੇ ਉੱਪਰ ਮੈਂ ਤੇ ਵਾਹਿਗੁਰੂ ਦੇ ਨਾਮ ਦਾ ਤਨ ਲੱਦਿਆ ਹੈ ਬਿਖਲਾ ਦੀ ਸੰਸਾਰ। ਪਰ ਦੂਜੇ ਪਾਸੇ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੇ ਜ਼ਹਿਰ ਲੱਦੀ ਹੋਈ ਹੈ। ਉਹ ਜ਼ਹਿਰ ਕੀ ਹੈ? ਮਾਇਆ। ਮਾਇਆ ਨੂੰ ਗੁਰਬਾਣੀ ਵਿੱਚ ਜ਼ਹਿਰ ਲਿਖਿਆ, ਕਿਉਂਕਿ ਇਹ ਮਾਇਆ ਸਾਡੇ ਜੀਵਨ ਉੱਤੇ ਮਾਰੂ ਅਸਰ ਪਾਉਂਦੀ ਹੈ। ਜਿੰਨੇ ਵੀ ਲੋਕ ਨੇ ਮਾਇਆ ਦੇ ਵਪਾਰੀ ਨੇ, ਪਰ ਇਹ ਜਿਹੜੀ ਮਾਇਆ ਹੈ ਕਿਸੇ ਦਾ ਸਾਥ ਨਹੀਂ ਦਿੰਦੀ। ਬਾਬਾ, ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਈ। ਇਸੇ ਲਈ ਭਗਤ ਜੀ ਕਹਿੰਦੇ, ਮੈਂ ਤੇ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਤਨ ਲੱਦਿਆ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਪਰ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੇ ਮਾਇਆ ਦੀ ਜ਼ਹਿਰ ਲੱਦੀ ਹੈ, ਅਥਵਾ ਬਿਖਦਾ ਦੂਜਾ ਅਰਥ ਵਿਸ਼ਿਆਂ ਦੀ ਵਾਸ਼ਨਾ। ਲੋਕ ਵਿਸ਼ਿਆਂ ਦਾ ਵੀ ਵਪਾਰ ਕਰ ਰਹੇ ਨੇ ਨਾ, ਤੇ ਵਿਸ਼ਿਆਂ ਦੀ ਵਾਸ਼ਨਾ ਰੂਪੀ ਉਹਨਾਂ ਨੇ ਜ਼ਹਿਰ ਲੱਦੀ ਹੋਈ ਹੈ।
ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਆਲ ਪਤਾਲ।
ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਉਰਵਾਰ ਪਾਰ ਲੋਕ ਤੇ ਪਰਲੋਕ ਦੇ ਤੁਸੀਂ ਜਿਹੜੇ ਦਾਨੀਆਂ ਦਾ ਅਰਥ ਵੀ ਜਿਹੜੇ ਟੈਕਸ ਲੈਣ ਵਾਲੇ ਖਰਾਜ ਲੈਣ ਵਾਲੇ ਲੋਕ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਵੀ ਉਰਵਾਰ ਪਾਰ ਕੇ ਦਾਨੀਆਂ। ਉਰਵਾਰ ਦਾ ਅਰਥ ਹੈ ਆ ਲੋਕ, ਤੇ ਪਾਰ ਦਾ ਅਰਥ ਹੈ ਪਰਲੋਕ। ਇਹ ਲੋਕ ਤੇ ਪਰਲੋਕ ਦੇ ਦਾਨੀਆਂ ਜਾਣਨ ਵਾਲੇ ਚਿੱਤਰ ਗੁਪਤੋ, ਲਿਖ ਲਿਹੋ ਆਲ ਪਤਾਲ, ਤੁਸੀਂ ਮੇਰੀ ਜੇ ਡਾਇਰੀ ਲਿਖਣੀ ਚਾਹੁੰਦੇ ਹੋ ਵੀ ਇਹ ਕੋਈ ਦੋ ਨੰਬਰ ਦਾ ਵਪਾਰ ਤੇ ਨਹੀਂ ਕਰ ਰਿਹਾ, ਕੋਈ ਬਲੈਕਮੇਲ ਤੇ ਨਹੀਂ ਕਰ ਰਿਹਾ, ਕੋਈ ਕਾਲਾ ਧੰਦਾ ਤੇ ਨਹੀਂ ਕਰ ਰਿਹਾ, ਮੈਂ ਐਸਾ ਕਰ ਵੀ ਨਹੀਂ ਰਿਹਾ, ਲਿਖ ਲਿਹੋ ਆਲ ਪਤਾਲ। ਇਸ ਲਈ ਜੇ ਤੁਸੀਂ ਮੇਰਾ ਕੁਛ ਲਿਖਣਾ ਹੈ ਐਵੇਂ ਆਲ ਪਤਾਲ ਊਟ ਪਟਾਂਗ ਜੋ ਮਰਜ਼ੀ ਲਿਖਣਾ ਲਿਖ ਲਓ, ਪਰ ਮੇਰੇ ਕੋਲੇ ਵਾਹਿਗੁਰੂ ਦੇ ਨਾਮ ਦਾ ਧਨ ਹੈ, ਮੇਰੇ ਕੋਲੇ ਸ਼ਾਹੀ ਖਜ਼ਾਨਾ ਹੈ, ਮੈਂ ਸ਼ਾਹੀ ਖਜ਼ਾਨਾ ਲੈ ਕੇ ਜਾ ਰਿਹਾ ਹਾਂ। ਹਾਂ, ਜਿਹੜੇ ਹੋਰ ਸੰਸਾਰੀ ਲੋਕ ਨੇ ਉਹ ਜ਼ਹਿਰ ਦਾ ਵਪਾਰ ਕਰ ਰਹੇ ਨੇ, ਉਹ ਪ੍ਰਤੱਖ ਵੀ ਜਿਵੇਂ ਕਈ ਨਸ਼ੀਲੀਆਂ ਵਸਤਾਂ ਦਾ ਵਪਾਰ ਕਰਦੇ ਨੇ, ਆ ਡਰੱਗ ਆਦਿਕ ਦਾ ਵਪਾਰ ਕਰਦੇ ਨੇ, ਫਿਰ ਪਕੜੇ ਜਾਂਦੇ ਨੇ ਔਰ ਉਹਨਾਂ ਨੂੰ ਹਰ ਵੇਲੇ ਡਰ ਤੇ ਖਤਰਾ ਬਣਿਆ ਰਹਿੰਦਾ ਹੈ। ਸੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਗੁਰਮੁਖੋ ਮੈਂ ਵਾਹਿਗੁਰੂ ਦੇ ਨਾਮ ਦਾ ਤਨ ਲੱਦਿਆ ਹੈ, ਸੰਸਾਰ ਦੇ ਲੋਕਾਂ ਨੇ ਮਾਇਆ ਦੀ ਵਿਸ਼ੇ ਵਾਸ਼ਨਾ ਦੀ ਜ਼ਹਿਰ ਲੱਦੀ ਹੈ, ਤੇ ਮੈਂ ਜਿਹੜੇ ਚਿੱਤਰ ਗੁਪਤ ਸਾਡੀ ਗੁਪਤ ਡਾਇਰੀ ਲਿਖ ਰਹੇ ਨੇ ਉਹਨਾਂ ਨੂੰ ਕਹਿ ਰਿਹਾ ਹਾਂ, ਤੁਸੀਂ ਉਰਵਾਰ ਪਰ ਲੋਕ ਪਰਲੋਕ ਦੇ ਤੁਸੀਂ ਇਹ ਜਾਣਨ ਵਾਲੇ ਹੋ ਕਿਹੜਾ ਆਦਮੀ ਕਿੱਥੇ ਕੀ ਕਰ ਰਿਹਾ ਹੈ, ਅਤੇ ਤੁਸੀਂ ਮੇਰੇ ਬਾਰੇ ਜੇ ਡਾਇਰੀ ਲਿਖਣੀ ਹੈ, ਕੋਈ ਨੋਟ ਲਿਖਣਾ ਹੈ ਤਾਂ ਉਹ ਲਿਖ ਲਵੋ, ਵੀ ਐਵੇਂ ਉਹ ਆਲ ਪਤਾਲ ਊਟ ਪਟਾਂਗ ਜੋ ਮਰਜ਼ੀ ਤੁਹਾਡਾ ਲਿਖ ਲਵੋ।
ਮੋਹੇ ਜਮ ਡੰਡ ਨਾ ਲਾ ਗਈ ਤਜੀਲੇ ਸਰਬ ਜੰਜਾਲ।
ਲੋ ਭਗਤ ਜੀ ਕਹਿੰਦੇ ਨੇ ਮੈਨੂੰ ਇਸ ਗੱਲ ਦਾ ਯਕੀਨ ਹੈ, ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ, ਮਾਇਆ ਦੇ ਵਪਾਰ ਛੱਡ ਦਿੱਤੇ ਨੇ, ਜ਼ਹਿਰ ਦੇ ਵਪਾਰ ਛੱਡ ਦਿੱਤੇ ਨੇ, ਇਸੇ ਲਈ ਮੈਨੂੰ ਜਮਾਂ ਦਾ ਡੰਡ ਤੇ ਲੱਗਣਾ ਹੀ ਨਹੀਂ, ਕਿਉਂਕਿ ਮੇਰੇ ਕੋਲੇ ਤਾਂ ਕੇਵਲ ਨਾਮ ਹੈ, ਨਾਨਕ ਹੈ ਕਰ ਕੇਵਲ ਨਾਮ, ਜਿਹਦੇ ਕੋਲੇ ਕੇਵਲ ਨਾਮ ਹੈ ਉਹਨੂੰ ਡੰਡ ਨਹੀਂ ਲੱਗ ਸਕਦਾ। ਇਸੇ ਲਈ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਜਿਵੇਂ ਆਮ ਕੋਈ ਵਪਾਰੀ ਕੋਈ ਮਾਲ ਲੈ ਕੇ ਜਾਂਦਾ ਅਤੇ ਉਹਨੂੰ ਸਰਕਾਰ ਵੱਲੋਂ ਟੈਕਸ ਦੇਣਾ ਪੈਂਦਾ, ਉਹਨੂੰ ਸਰਕਾਰ ਵੱਲੋਂ ਲਾਇਆ ਟੈਕਸ ਦੇਣਾ ਪੈਂਦਾ, ਪਰ ਜੇ ਕੋਈ ਸਰਕਾਰੀ ਮਹਿਕਮੇ ਦਾ ਅਫਸਰ ਕੋਈ ਸਰਕਾਰੀ ਮਾਲ ਲੈ ਕੇ ਜਾਂਦਾ ਹੋਵੇ ਤੇ ਉਹਨੂੰ ਕੋਈ ਟੈਕਸ ਨਹੀਂ ਲੱਗਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਇਹ ਸ਼ਾਹੀ ਧਨ ਹੈ, ਸ਼ਾਹੀ ਖਜ਼ਾਨਾ, ਇਹਦੇ ਉੱਤੇ ਕਿਸੇ ਦਾ ਟੈਕਸ ਨਹੀਂ। ਤੇ ਜਿਹੜੇ ਹੋਰ ਲੋਕ ਕਰਮਾਂ ਦੇ ਵਪਾਰੀ ਨੇ, ਜ਼ਹਿਰ ਦੇ ਵਪਾਰੀ ਨੇ, ਉਹਨਾਂ ਨੂੰ ਟੈਕਸ ਦੇਣਾ ਪੈਂਦਾ। ਇਸੇ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਤੇ ਨਾਮ ਦਾ ਵਪਾਰੀ ਹਾਂ, ਮੈਂ ਤੇ ਦੁਨੀਆਂ ਦੇ ਸਾਰੇ ਜੰਜਾਲ ਛੱਡ ਦਿੱਤੇ ਨੇ, ਇਸੇ ਲਈ ਮੈਨੂੰ ਜਮਾਂ ਦਾ ਡੰਡ ਨਹੀਂ ਕਦੀ ਵੀ ਲੱਗ ਸਕਦਾ।
ਜੈਸਾ ਰੰਗ ਕਸੁੰਬ ਕਾ ਤੈਸਾ ਇਹੋ ਸੰਸਾਰ।
ਲੋਕ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਗੁਰਮੁਖੋ, ਜਿਵੇਂ ਕਸੁੰਬ ਦਾ ਰੰਗ ਹੁੰਦਾ, ਕਸੁੰਬੇ ਦੇ ਫੁੱਲ ਹੁੰਦੇ ਨੇ, ਉਹਨਾਂ ਫੁੱਲਾਂ ਵਿੱਚੋਂ ਇੱਕ ਰੰਗ ਨਿਕਲਦਾ ਹੈ, ਉਹ ਬੜਾ ਭੜਕੀਲਾ ਜਿਹਾ ਹੁੰਦਾ, ਪਰ ਹੁੰਦਾ ਉਹ ਕੱਚਾ। ਲੋਕ ਭਗਤ ਕਬੀਰ ਜੀ ਕਹਿੰਦੇ ਨੇ ਜਿਵੇਂ ਉਹ ਕਸੁੰਬ ਦੇ ਫੁੱਲਾਂ ਦਾ ਰੰਗ ਹੁੰਦਾ ਹੈ ਤੈਸਾ ਇਹੋ ਸੰਸਾਰ। ਇਸੇ ਤਰ੍ਹਾਂ ਪਾਈਏ ਸੰਸਾਰ ਦਾ ਰੰਗ ਹੈ, ਤਨ ਜੋਬਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਟਾਲ ਟੋਲ ਜੁੰਮਣ ਹਾਰ। ਜਾਂ ਸਤਿਗੁਰੂ ਨੇ ਇਹ ਵੀ ਬਾਣੀ ਵਿੱਚ ਫਰਮਾਇਆ ਹੈ, ਇਹ ਜਿਤਨਾ ਵੀ ਅਸੀਂ ਸੰਸਾਰ ਦਾ ਰੰਗ ਰੂਪ ਵੇਖ ਰਹੇ ਹਾਂ ਨਾ, ਸਭ ਫੁੱਲਾਂ ਕੀ ਬਾਗਾ ਤੇ ਫੁੱਲਾਂ ਦੀ ਫੁਲਵਾੜੀ ਹੈ, ਮੌਸਮੀ ਫੁੱਲ ਖਿੜੇ ਹੋਏ ਨੇ, ਇਹਨਾਂ ਨੇ ਹਮੇਸ਼ਾ ਨਹੀਂ ਖਿੜੇ ਰਹਿਣਾ, ਇੱਕ ਨਾ ਇੱਕ ਦਿਨ ਇਹਨਾਂ ਨੇ ਜ਼ਰੂਰ ਮਰਝਾਉਣਾ ਹੈ। ਇਸੇ ਲਈ ਜਿਵੇਂ ਕੁਸੁੰਬ ਦੇ ਫੁੱਲਾਂ ਦਾ ਰੰਗ ਹੁੰਦਾ ਹੈ, ਦੇਖਣ ਨੂੰ ਬੜਾ ਸੁੰਦਰ ਹੁੰਦਾ, ਪਰ ਹੁੰਦਾ ਚਾਰ ਦਿਨਾਂ ਦਾ ਹੀ ਹੈ, ਇਸੇ ਤਰ੍ਹਾਂ ਇਹ ਸੰਸਾਰ ਦਾ ਰੰਗ ਹੈ।
ਮੇਰੇ ਰਮਈਏ ਰੰਗ ਮਜੀਠ ਕਾ ਕੋ ਰਵਿਦਾਸ ਚੁਮਾਰ।
ਲੋਕ ਭਗਤ ਰਵਿਦਾਸ ਜੀ ਕਹਿੰਦੇ ਨੇ ਦੂਜੇ ਪਾਸੇ ਕੁਸੁੰਬੇ ਦੇ ਰੰਗ ਦੇ ਮੁਕਾਬਲੇ ਤੇ ਇੱਕ ਮਜੀਠ ਦਾ ਰੰਗ ਵੀ ਹੁੰਦਾ। ਮਜੀਠ ਇੱਕ ਲੱਕੜੀ ਹੁੰਦੀ ਹੈ ਤੇ ਉਹਦੇ ਵਿੱਚੋਂ ਲਾਲ ਰੰਗ ਨਿਕਲਦਾ, ਉਹ ਬਹੁਤ ਗਾੜਾ ਰੰਗ ਮੰਨਿਆ ਜਾਂਦਾ, ਮਜੀਠ ਦਾ ਰੰਗ ਕਦੀ ਉਤਰਦਾ ਨਹੀਂ ਸੀ। ਲੋਕ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਇਹ ਸੰਸਾਰ ਦਾ ਰੰਗ ਤੇ ਕੁਸੁੰਬ ਦੇ ਫੁੱਲਾਂ ਵਰਗਾ ਰੰਗ ਹੈ ਤੇ ਕੱਚਾ ਹੈ, ਪਰ ਮੇਰੇ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਮਜੀਠ ਦਾ ਰੰਗ ਹੈ। ਕਹੋ ਰਵਿਦਾਸ ਚੁਮਾਰ, ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਬਈ ਤੁਸੀਂ ਕਹਿਦੇ ਇਹ ਗੱਲ। ਭਗਤ ਰਵਿਦਾਸ ਜੀ ਆਪਣੇ ਆਪ ਨੂੰ ਜਾਤੀ ਨੂੰ ਉਜਾਗਰ ਕਰਦਿਆਂ ਕਹਿ ਰਹੇ ਨੇ ਵੀ ਮੈਂ ਰਵਿਦਾਸ ਚਮਿਆਰ ਇਹ ਤੁਹਾਨੂੰ ਆਖ ਰਿਹਾ ਹਾਂ, ਮੇਰੇ ਵਾਹਿਗੁਰੂ ਦਾ ਰੰਗ, ਮੇਰੇ ਪ੍ਰਭੂ ਦੇ ਨਾਮ ਦਾ ਭਗਤੀ ਦਾ ਰੰਗ, ਮਜੀਠ ਦਾ ਰੰਗ ਹੈ, ਉਹ ਜਿਸ ਨੂੰ ਇੱਕ ਵਾਰੀ ਚੜ੍ਹ ਜਾਵੇ ਉਤਰਦਾ ਨਹੀਂ ਹੈ। ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਹੋਰ ਥਾਂ ਤੇ ਲਿਖਿਆ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ, ਕਾਇਆ ਕਾਪਰ ਚੀਰ ਬਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਜਿਵੇਂ ਮਜੀਠ ਦਾ ਰੰਗ ਕੱਪੜਾ ਚਾਹੇ ਪੁਰਾਣਾ ਹੋ ਕੇ ਜਰਜਰੀ ਹੋ ਕੇ ਪਾਠ ਜਾਵੇ ਪਰ ਉਹਦਾ ਰੰਗ ਨਹੀਂ ਸੀ ਉਤਰਦਾ, ਇਸੇ ਤਰ੍ਹਾਂ ਜਿਨ੍ਹਾਂ ਨੂੰ ਨਾਮ ਬਾਣੀ ਦਾ ਰੰਗ ਚੜ੍ਹ ਜਾਂਦਾ ਹੈ, ਭਾਵੇਂ ਉਹਨਾਂ ਦਾ ਸਰੀਰ ਲੀਰੋ ਲੀਰ ਹੋ ਜਾਵੇ ਪਰ ਉਹ ਰੰਗ, ਮਜੀਠ ਦਾ ਰੰਗ ਕਦੀ ਉਤਰਦਾ ਨਹੀਂ ਸੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲੇ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਨਾਲ ਸਾੜਿਆ ਗਿਆ, ਪਰ ਜਿਨ੍ਹਾਂ ਨੂੰ ਨਾਮ ਬਾਣੀ ਸਿੱਖੀ ਦਾ ਰੰਗ ਚੜਿਆ ਹੋਇਆ ਸੀ ਉਹ ਉਤਰ ਨਹੀਂ ਸਕਿਆ, ਭਾਈ ਤਾਰੂ ਸਿੰਘ ਜੀ ਦਾ ਖੋਪਰਾ ਲਾਇਆ ਗਿਆ ਤੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਤੇ ਭਾਈ ਸੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ ਨੂੰ ਚਰਖੜੀਆਂ ਤੇ ਚੜਾਇਆ ਗਿਆ, ਪਰ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ ਸੀ ਉਹ ਰੰਗ ਉਤਰ ਨਹੀਂ ਸਕਿਆ। ਤੇ ਹੁਣ ਵੀ ਦੇਖ ਲਓ ਸਿੱਖਾਂ ਨੂੰ ਮਹਾਨ ਕੁਰਬਾਨੀਆਂ ਕਰਨੀਆਂ ਪਈਆਂ ਨੇ, ਜਿਨ੍ਹਾਂ ਨੂੰ ਨਾਮ ਬਾਣੀ ਦਾ ਗੁਰੂ ਦੇ ਪਿਆਰ ਦਾ ਰੰਗ ਚੜ੍ਹਿਆ ਸੀ, ਔਰ ਉਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਤੇ ਨਾਲ ਹੀ 1984 ਦੇ ਘੱਲੂਘਾਰੇ ਦੇ ਵਿੱਚ ਮਹਾਨ ਕੁਰਬਾਨੀਆਂ ਕੀਤੀਆਂ। ਜਿਨ੍ਹਾਂ ਨੂੰ ਮਜੀਠ ਦਾ ਰੰਗ ਚੜ੍ਹਿਆ ਹੋਵੇ ਉਹ ਕਦੀ ਉਤਰਦਾ ਨਹੀਂ ਹੈ, ਤੇ ਜਿਹੜਾ ਸਿੱਖੀ ਦਾ ਰੰਗ ਉਹ ਮਜੀਠ ਦਾ ਰੰਗ ਹੈ, ਤੇ ਜਿਹੜਾ ਸਿਆਸਤ ਦਾ ਰੰਗ ਹੈ ਝੂਠ ਦਾ ਰੰਗ ਹੈ, ਉਹ ਨਹੀਂ ਕਦੇ ਵੀ ਖਰਾ ਉਤਰ ਸਕਦਾ। ਇਸੇ ਲਈ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰੇ ਵਾਹਿਗੁਰੂ ਦਾ ਰੰਗ ਮਜੀਠ ਦਾ ਰੰਗ ਹੈ, ਉਹ ਕਦੀ ਉਤਰਨ ਵਾਲਾ ਨਹੀਂ ਹੈ।
ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕੱਛ ਦੇਸ਼ ਵਿਦੇਸ਼ ਨਾ ਬੂਝ।
ਲੋ ਹੁਣ ਅੱਗੇ ਭਗਤ ਰਵਿਦਾਸ ਜੀ ਦਾ ਹੋਰ ਸ਼ਬਦ ਆ ਰਿਹਾ ਹੈ। ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਈਓ ਪ੍ਰਾਪਤ ਹੁੰਦਾ ਹੈ। ਲੋ ਭਗਤ ਰਵਿਦਾਸ ਜੀ ਨੇ ਇਹ ਜਿਹੜਾ ਸ਼ਬਦ ਹੈ ਨਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣੇ ਦਰਸ਼ਨਾਂ ਦੀ ਸਿੱਖ ਪ੍ਰਗਟਾਉਂਦਿਆਂ ਹੋਇਆਂ ਤੇ ਬੜੀ ਨਿਮਰਤਾ ਤੇ ਹਲੀਮੀ ਦੇ ਨਾਲ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਹੈ, ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਉ। ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਸਾਰੇ ਭਵਨਾਂ ਦੇ ਮਾਲਕ, ਕਿਉਂਕਿ ਵਾਹਿਗੁਰੂ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤਸਾਰ ਸੰਭਾਲੈ ਗੁਣ ਨਹੀਂ ਮੂਰਖ ਜਾਤਾ ਰੇ। ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਸਾਰੇ ਭਵਨਾਂ ਦੇ ਨਾਇਕ, ਇਹ ਸਾਰੇ ਤਬਕਾਂ ਦੇ ਮਾਲਕ ਵਾਹਿਗੁਰੂ ਇੱਕ ਛਿਨ ਦਰਸ ਦਿਖਾਏ ਜੀ, ਮੈਨੂੰ ਇੱਕ ਛਿਨ ਅੱਧਾ ਸੈਕਿੰਡ ਹੀ ਦਰਸ਼ਨ ਦੇ ਦਿਓ, ਕੋਈ ਮਾੜੀ ਮੋਟੀ ਚਾਲਕ ਮੈਨੂੰ ਵੀ ਮਿਲ ਜਾਵੇ ਤੇ ਮੇਰਾ ਜੀਵਨ ਸਫਲ ਹੋ ਜਾਵੇ। ਕਿਉਂਕਿ ਮੈਂ ਸੁਣਿਆ ਹੈ ਜਿਹਨੂੰ ਇੱਕ ਵਾਰੀ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਜਾਣ ਤੇ ਫਿਰ ਉਹਨੂੰ ਮੁੜ ਕੇ ਦੁਬਾਰਾ 84 ਵਿੱਚ ਨਹੀਂ ਭਟਕਣਾ ਪੈਂਦਾ, ਉਹਦਾ ਜਨਮ ਮਰਨ ਮਿਟ ਜਾਂਦਾ ਹੈ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਇੱਕ ਗੜਬਈ ਸਿੰਘ ਸਨ, ਭਾਈ ਕਰਤਾਰ ਸਿੰਘ ਜੀ ਖਡਿਆਲ, ਜ਼ਿਲ੍ਹਾ ਸੰਗਰੂਰ ਵਿੱਚ ਇਹ ਪਿੰਡ ਪੈਂਦਾ ਹੈ, ਖਡਿਆਲ ਉੱਥੋਂ ਦੇ ਵਸਨੀਕ ਸਨ ਤੇ ਮਹਾਂਪੁਰਖਾਂ ਦੇ ਗੜਬਈ ਵੀ ਰਹੇ। ਪਿੱਛੇ ਜੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਹੈ। ਉਹ ਇੱਕ ਵਾਰੀ ਆਪਣੀ ਘਟਨਾ ਦੱਸਦੇ ਸਨ ਕਿ ਮੈਂ ਮਹਾਂਪੁਰਖਾਂ ਦੀ ਸੇਵਾ ਕਰ ਰਿਹਾ ਸੀ ਤੇ ਇੱਕ ਦਿਨ ਮਹਾਂਪੁਰਖ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਕਰਤਾਰ ਸਿੰਘ ਤੂੰ ਬੜੇ ਪ੍ਰੇਮ ਨਾਲ ਸੇਵਾ ਕਰਦੈ, ਤੇਰੇ ਮਨ ਦੀ ਜੋ ਵੀ ਇੱਛਾ ਹੈ ਉਹ ਦੱਸ। ਕਿਉਂਕਿ ਕਈ ਵਾਰੀ ਬੰਦੇ ਦੇ ਮਨ ਦੇ ਵਿੱਚ ਦੁਨਿਆਵੀ ਇੱਛਾ ਵੀ ਹੁੰਦੀ, ਸਕਾਮ ਸੇਵਾ ਵੀ ਕਰਦੇ ਨੇ, ਪਰ ਇਹਦੇ ਉੱਤੇ ਸਤਿਗੁਰੂ ਦੀ ਮਿਹਰ ਸੀ, ਇਹ ਨਿਸਕਾਮ ਸੇਵਾ ਹੀ ਸਿੰਘ ਕਰ ਰਿਹਾ ਸੀ। ਤੇ ਜਦੋਂ ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਤੂੰ ਬੜੇ ਪ੍ਰੇਮ ਨਾਲ ਸਾਡੀ ਸੇਵਾ ਕਰਦੈ, ਤੇਰੇ ਮਨ ਦੀ ਜੋ ਵੀ ਇੱਛਾ ਹੈ ਉਹ ਦੱਸ, ਤੇ ਕਹਿੰਦਾ ਮੈਂ ਕਿਹਾ ਮਹਾਰਾਜ ਬਸ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਹੈ। ਤੇ ਮਹਾਂਪੁਰਖਾਂ ਨੇ ਫਿਰ ਇੰਨਾ ਹੀ ਬਚਨ ਕੀਤਾ, ਕਹਿੰਦੇ ਚੰਗਾ ਫਿਰ ਤੇਰਾ ਇਹੀ ਜਨਮ ਹੈ, ਤੇਰਾ ਫਿਰ ਹੋਰ ਜਨਮ ਨਹੀਂ ਹੋਵੇਗਾ। ਤੇ ਉਹ ਬੜਾ ਖੁਸ਼ ਹੋਇਆ। ਇੱਕ ਦਿਨ ਉਹ ਕਹਿਣ ਲੱਗਾ ਮੇਰੇ ਮਨ ਵਿੱਚ ਅਚਾਨਕ ਖਿਆਲ ਆਇਆ ਤੇ ਮਹਾਂਪੁਰਖਾਂ ਨੇ ਕਥਾ ਵਿੱਚ ਜ਼ਿਕਰ ਕੀਤਾ ਵੀ ਜਿਹਨੂੰ ਇੱਕ ਵਾਰੀ ਸਤਿਗੁਰੂ ਦੇ ਦਰਸ਼ਨ ਹੋ ਜਾਂਦੇ ਨੇ, ਸਰਗੁਣ ਜਾਂ ਨਿਰਗੁਣ ਸਰੂਪ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਜਿਹਨੂੰ ਇੱਕ ਵਾਰੀ ਦਰਸ਼ਨ ਹੋ ਜਾਣ ਤੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਤੇ ਮੈਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮੈਂ ਆਖਿਆ ਮਹਾਂਪੁਰਖੋ ਤੁਸਾਂ ਇਹ ਤੇ ਕਹਿ ਦਿੱਤਾ ਤੇਰਾ ਇਹੀ ਜਨਮ ਹੈ, ਦੁਬਾਰਾ ਮੁੜ ਕੇ ਤੇਰਾ ਜਨਮ ਨਹੀਂ ਹੋਵੇਗਾ, ਪਰ ਤੁਸੀਂ ਕਥਾ ਵਿੱਚ ਦੱਸਿਆ ਸੀ ਜਿਹਨੂੰ ਇੱਕ ਵਾਰੀ ਦਰਸ਼ਨ ਹੋ ਜਾਣ ਤੇ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ, ਮੈਨੂੰ ਦਰਸ਼ਨ ਤਾਂ ਹੋਏ ਨਹੀਂ ਤੇ ਤੁਸਾਂ ਬਚਨ ਕਰ ਦਿੱਤਾ ਤੇਰਾ ਇਹੀ ਜਨਮ ਹੈ, ਮੇਰੇ ਮਨ ਨੂੰ ਕਿਵੇਂ ਤਸੱਲੀ ਆਵੇ, ਕਿਵੇਂ ਯਕੀਨ ਆਵੇ। ਮਹਾਂਪੁਰਖ ਪਹਿਲਾਂ ਤੇ ਵੀਰ ਰਸ ਦੇ ਵਿੱਚ ਆ ਕੇ ਉਹਦੇ ਮਗਰ ਪੈ ਗਏ, ਜਿਵੇਂ ਉਹਨੇ ਦੱਸਿਆ, ਕਹਿਣ ਲੱਗੇ ਮੇਰੀ ਮੁੱਠੀ ਵਿੱਚ ਦਰਸ਼ਨ ਫੜੇ ਹੋਏ ਨੇ, ਮੈਂ ਤੈਨੂੰ ਕਿਵੇਂ ਦਰਸ਼ਨ ਕਰਵਾ ਸਕਦਾ ਹਾਂ, ਤੇ ਤੂੰ ਭਗਤੀ ਕਰ, ਸਿਮਰਨ ਕਰ, 8 ਘੰਟੇ ਬੈਠ ਕੇ ਭਜਨ ਕਰਿਆ ਕਰ, ਫਿਰ ਹੀ ਤੈਨੂੰ ਦਰਸ਼ਨ ਹੋ ਸਕਦੇ ਨੇ। ਮਹਾਂਪੁਰ ਘੂਰਦੇ ਰਹੇ ਤੇ ਕਹਿੰਦਾ, ਮੈਨੂੰ ਉਹਨਾਂ ਬਚਨਾਂ ਦੇ ਵਿੱਚੋਂ ਵੀ ਇਉਂ ਲੱਗੇ ਵੀ ਜਿਵੇਂ ਕੋਈ ਅੰਮ੍ਰਿਤ ਟਪਕ ਰਿਹਾ ਹੋਵੇ। ਭੋਰਾ ਵੀ ਗੁੱਸਾ ਜਾਂ ਨਾਰਾਜ਼ਗੀ ਮੇਰੇ ਮਨ ਦੇ ਵਿੱਚ ਨਾ ਆਈ, ਕਿਉਂਕਿ ਆਮ ਪੁਰਾਣੇ ਬਜ਼ੁਰਗਾਂ ਦੀਆਂ ਇਹ ਗੱਲਾਂ ਸਨ ਵੀ ਮਾਂ ਪਿਓ ਦੀਆਂ ਗਾਲਾਂ ਦੁੱਧ ਘਿਓ ਦੀਆਂ ਨਾਲਾਂ ਵਾਂਗੂ ਮੈਨੂੰ ਲੱਗਣ। ਤੇ ਫਿਰ ਇੱਕ ਦਿਨ ਅੱਧੀ ਰਾਤ ਹੋਈ ਜਦੋਂ ਮਹਾਂਪੁਰਖ ਬਰਾਜਣ ਲੱਗੇ ਤੇ ਮੈਨੂੰ ਕਹਿੰਦੇ ਜਾ ਜਾ ਕੇ ਸੌਂ ਜਾ। ਜਦੋਂ ਮੈਂ ਹਾਲੇ ਮੰਜੇ ਤੇ ਬੈਠਾ ਹੀ ਸੀ, ਉਹ ਦੂਸਰੇ ਪਾਸੇ ਉਹ ਕਿਸੇ ਪਿੰਡ ਵਿੱਚ ਪ੍ਰੋਗਰਾਮ ਸੀ, ਅਖੰਡ ਪਾਠ ਚੱਲ ਰਿਹਾ ਸੀ ਤੇ ਮਹਾਂਪੁਰਖ ਅਚਾਨਕ ਆਪਣੇ ਮੰਜੇ ਤੋਂ ਉੱਠੇ, ਮੈਨੂੰ ਕਹਿਣ ਲੱਗੇ, ਉੱਠੋ ਏ ਖਡਿਆਲਾ। ਕਹਿੰਦਾ ਮੈਂ ਵੀ ਉੱਠ ਕੇ ਬੈਠ ਗਿਆ, ਅੱਖਾਂ ਜੀਆਂ ਮਲੀਆਂ। ਮੈਂ ਕਿਹਾ ਮਹਾਂਪੁਰਖੋ ਦੱਸੋ ਕੀ ਹੁਕਮ ਹੈ। ਕਹਿੰਦੇ ਆ ਗੜਵਾ ਚੱਕ ਆ ਜਾ ਸਾਡੇ ਮਗਰ। ਤੇ ਨਾਲ ਹੀ ਮਹਾਂਪੁਰਖ ਕਹਿਣ ਲੱਗੇ, ਕਹਿੰਦਾ ਸੀ ਮੈਨੂੰ ਦਰਸ਼ਨ ਕਰਵਾਓ, ਆ ਜਾ ਹੁਣ ਸਾਡੇ ਨਾਲ। ਇੰਨੇ ਬਚਨ ਕਹਿ ਕੇ ਮਹਾਂਪੁਰਖ ਉੱਥੇ ਜਿੱਥੇ ਅਖੰਡ ਪਾਠ ਚੱਲ ਰਿਹਾ ਸੀ ਉਸ ਕਮਰੇ ਦੇ ਨੇੜੇ ਪਹੁੰਚ ਗਏ। ਆਓ ਵੀ ਚਰਨ ਧੋਤੇ ਤੇ ਉਹਨੂੰ ਆਖਿਆ ਤੂੰ ਵੀ ਆਪਣੇ ਪੈਰ ਧੋ ਲੈ। ਮੈਂ ਵੀ ਪੈਰ ਧੋ ਲਏ ਤੇ ਮਹਾਂਪੁਰਖ ਅੰਦਰ ਚਲੇ ਗਏ। ਤੇ ਜਿਹੜਾ ਪਹਿਰੇਦਾਰ ਸਿੰਘ ਸੀ ਉਹਨੂੰ ਆਖਿਆ, ਲੈ ਵੀ 1 ਘੰਟਾ ਕਿਸੇ ਨੂੰ ਨਾ ਅੰਦਰ ਆਉਣ ਦੇਣਾ ਤੇ ਨਾ ਹੀ ਤੂੰ ਆਪ ਅੰਦਰ ਆਉਣਾ, ਬਾਹਰ ਖੜ ਜਾਣਾ, ਦਰਵਾਜ਼ਾ ਬੰਦ ਕਰ ਦੇ। ਕਹਿਣ ਲੱਗਾ ਜੀ ਸਤ ਬਚਨ। ਤੇ ਹੁਣ ਪਹਿਰੇਦਾਰ ਬਾਹਰ ਖੜ ਗਿਆ ਤੇ ਮਹਾਂਪੁਰਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ, ਰੌਲ ਤੇ ਬੈਠ ਗਏ। ਤੇ ਭਾਈ ਕਰਤਾਰ ਸਿੰਘ ਕਹਿਣ ਲੱਗਾ, ਮੈਨੂੰ ਜਪਜੀ ਸਾਹਿਬ ਦੀ ਰੌਲ ਤੇ ਇਸ਼ਾਰਾ ਕੀਤਾ, ਮੈਂ ਉਧਰ ਬੈਠ ਗਿਆ। ਕਿਉਂਕਿ ਜਿਹੜੀ ਪੁਰਾਤਨ ਮਰਯਾਦਾ ਹੈ ਟਕਸਾਲ ਦੀ, ਉੱਥੇ ਅਖੰਡ ਪਾਠ ਦੇ ਸਮੇਂ ਅਖੰਡ ਪਾਠ ਦੇ ਨਾਲ ਨਾਲ ਜਪਜੀ ਸਾਹਿਬ ਜੀ ਦਾ ਪਾਠ ਵੀ ਹੋਣਾ ਜ਼ਰੂਰੀ ਹੁੰਦਾ। ਤੇ ਹੁਣ ਮਹਾਂਪੁਰਖ ਇਸ ਤਰ੍ਹਾਂ ਇਕੱਲਾ ਕਦੇ ਵੀ ਅਖੰਡ ਪਾਠ ਨਹੀਂ ਸੀ ਕਰਦੇ। ਉਹ ਕਹਿੰਦੇ ਸਹਿਜ ਪਾਠ ਕਰ ਲਓ ਬੇਸ਼ੱਕ ਜੇ ਕਰਨਾ, ਪਰ ਅਖੰਡ ਪਾਠ ਪੂਰੀ ਮਰਯਾਦਾ ਨਾਲ ਹੀ ਹੋਣਾ ਚਾਹੀਦਾ। ਸੋ ਰਹੋ ਵਿਚਾਰ ਤੇ ਮਹਾਂਪੁਰਖ ਅਖੰਡ ਪਾਠ ਦੀ ਰੌਲ ਤੇ ਭਾਈ ਕਰਤਾਰ ਸਿੰਘ ਨੂੰ ਜਪਜੀ ਸਾਹਿਬ ਦੀ ਰੌਲ ਤੇ ਬਿਠਾ ਦਿੱਤਾ। ਤੇ ਉਹ ਜਦੋਂ ਪਾਠ ਕਰਦਿਆਂ ਕਰਦਿਆਂ ਤਕਰੀਬਨ 15-20 ਮਿੰਟ ਹੋਏ, ਉਹ ਕਹਿਣ ਲੱਗਾ ਵੀ ਬਸ ਮੇਰੀ ਐਸੀ ਉਹ ਸੁਰਤ ਜੁੜੀ ਬਾਣੀ ਦੇ ਵਿੱਚ, ਤੇ ਅਚਾਨਕ ਮੈਂ ਕੀ ਦੇਖਿਆ ਵੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਐਸਾ ਪ੍ਰਕਾਸ਼ ਨਿਕਲਿਆ, ਇੱਕ ਐਸੀ ਰੋਸ਼ਨੀ ਨਿਕਲੀ ਤੇ ਉਹ ਸਾਰੇ ਕਮਰੇ ਦੇ ਵਿੱਚ ਹੀ ਜਗਮਗ ਜਗਮਗ ਹੋਣ ਲੱਗ ਪਿਆ। ਉਹ ਰੋਸ਼ਨੀ ਆਹ ਰੋਸ਼ਨੀ ਵਰਗੀ ਨਹੀਂ ਹੁੰਦੀ ਜਿਹੋ ਜੀ ਆਪਾਂ ਵੇਖ ਰਹੇ ਹਾਂ। ਸਤਿਗੁਰੂ ਨੇ ਉਹਦੇ ਬਾਰੇ ਜ਼ਿਕਰ ਕੀਤਾ ਹੈ, ਝਿਲ ਮਿਲ ਝਿਲਕਿਆ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗਿਆ ਨਾਰਾ, ਅਕੱਥੀ ਕਥੋ ਚਿਹ ਨੀ ਕੋਈ ਪੂਰ ਰਹਿਆ ਮਨ ਪਾਏ ਦਾ। ਉਹ ਐਸਾ ਪ੍ਰਕਾਸ਼ ਹੈ, ਝਿਲ ਮਿਲ ਕਰ ਰਿਹਾ ਹੈ, ਨਾ ਚੰਦਰਮਾ ਵਰਗ ਚੰਦਰਮਾ ਦਾ ਉਸ ਵਰਗਾ ਪ੍ਰਕਾਸ਼ ਹੋ ਸਕਦਾ, ਨਾ ਤਾਰਿਆਂ ਦੀ ਚਮਕ ਉਸ ਵਰਗੀ ਹੋ ਸਕਦੀ ਹੈ, ਨਾ ਸੂਰਜ ਦਾ ਪ੍ਰਕਾਸ਼ ਉਹਦੇ ਵਰਗਾ ਹੋ ਸਕਦਾ, ਤੇ ਨਾ ਹੀ ਅਸਮਾਨੀ ਬਿਜਲੀ ਦੀ ਜਿਹੜੀ ਚਮਕ ਉਹਦੇ ਵਰਗੀ ਹੋ ਸਕਦੀ ਹੈ। ਉਹ ਪ੍ਰਕਾਸ਼ ਇੱਕ ਵੱਖਰੀ ਕਿਸਮ ਦਾ ਹੀ ਹੁੰਦਾ। ਉਹ ਗੁਰਮੁਖ ਸਿੰਘ ਕਹਿਣ ਲੱਗਾ, ਕਹਿੰਦਾ ਵੀ ਇੱਕਦਮ ਸਾਰਾ ਕਮਰਾ ਬਸ ਉਹ ਪ੍ਰਕਾਸ਼ ਹੀ ਪ੍ਰਕਾਸ਼ ਦੇ ਨਾਲ ਭਰ ਗਿਆ, ਨੂਰ ਹੀ ਨੂਰ ਸਾਰੇ ਪਾਸੇ ਦਿਖਾਈ ਦੇਵੇ, ਹੋਰ ਕੁਝ ਵੀ ਨਜ਼ਰ ਨਾ ਆਵੇ। ਤਕਰੀਬਨ 1/2 ਘੰਟਾ ਨਾ ਮੈਨੂੰ ਸਮੇਂ ਦਾ ਤੇ ਨਾ ਸਰੀਰ ਦਾ ਚੇਤਾ ਰਿਹਾ। ਤੇ ਕੁਝ ਸਮੇਂ ਤੋਂ ਬਾਅਦ ਜਦੋਂ ਘੰਟਾ ਪੂਰਾ ਹੋਇਆ ਤੇ ਮਹਾਂਪੁਰਖਾਂ ਨੇ ਇਸ਼ਾਰਾ ਕੀਤਾ, ਪਹਿਰੇਦਾਰ ਅੰਦਰ ਆਇਆ ਤੇ ਪਾਠੀ ਸਿੰਘ ਵੀ ਆ ਗਏ। ਉਹਨਾਂ ਨੇ ਮਹਾਂਪੁਰਖਾਂ ਨੂੰ ਵੀ ਛੱਡਿਆ ਤੇ ਮੈਨੂੰ ਵੀ ਛੱਡ ਦਿੱਤਾ। ਅਸੀਂ ਦੋਵੇਂ ਜਾਣੇ ਫੇਰ ਅੱਗੇ ਪਿੱਛੇ ਆਪਣੇ ਆਸਣਾਂ ਤੇ ਆ ਗਏ ਤੇ ਮਹਾਂਪੁਰਖਾਂ ਨੇ ਭਾਈ ਕਰਤਾਰ ਸਿੰਘ ਨੂੰ ਆਖਿਆ ਵੀ ਗੱਲ ਸੁਣ, ਤੂੰ ਕਿਸੇ ਨੂੰ ਦੱਸਣਾ ਨਹੀਂ, ਹੁਣ ਜੋ ਕੁਛ ਤੈਨੂੰ ਦਿਖਾਇਆ ਨਾ ਕਿਸੇ ਨੂੰ ਦੱਸਣਾ ਨਹੀਂ। ਕਹਿੰਦਾ ਮਹਾਰਾਜ ਸਤ ਬਚਨ, ਜਿੰਨਾ ਚਿਰ ਕਹਿੰਦਾ ਤੁਹਾਡਾ ਸਰੀਰ ਹੈ ਉਨਾ ਚਿਰ ਤਾਂ ਨਹੀਂ ਦੱਸਦਾ, ਮੈਂ ਤੁਹਾਡਾ ਬਚਨ ਮੰਨੂਗਾ। ਪਰ ਪਿੱਛੋਂ ਉਹਨੇ ਫਿਰ ਇਹ ਸਾਰੇ ਬਚਨ ਦੱਸੇ। ਉਹ ਕਹਿਣ ਲੱਗਾ, ਮੈਨੂੰ 3-4 ਦਿਨ ਇੰਨੀ ਖੁਸ਼ੀ, ਇੰਨੀ ਮਸਤੀ, ਇੰਨਾ ਆਨੰਦ, ਬਸ ਕਹਿੰਦਾ ਮੈਨੂੰ ਤਾਂ ਨਾ ਖਾਣ ਦਾ ਚੇਤਾ, ਨਾ ਕੋਈ ਪਹਿਨਣ ਦਾ, ਮੈਂ ਆਪਣੇ ਆਨੰਦ ਵਿੱਚ ਹੀ ਬਸ ਤੁਰਿਆ ਫਿਰਾਂ, ਮੇਰੇ ਪੈਰ ਨਾ ਲੱਗਣ, ਉੱਡਦਾ ਹੀ ਫਿਰਾਂ। ਤੇ ਮਹਾਂਪੁਰਖ ਜਦੋਂ ਮੈਂ ਸੇਵਾ ਕਰ ਰਿਹਾ ਸੀ ਕੋਲੇ, ਕਹਿੰਦੇ ਉਦੋਂ ਤਾਂ ਕਹਿੰਦਾ ਸੀ ਮੈਨੂੰ ਦਰਸ਼ਨ ਕਰਵਾਓ, ਦਰਸ਼ਨ ਕਰਵਾਓ, ਤੇ ਹੁਣ ਭੋਰਾ ਵੀ ਝਲਕ ਨਹੀਂ ਚੱਲੀ ਗਈ। ਇਹ ਬਚਨ ਕਹਿ ਕੇ ਤੇ ਉਸੇ ਵੇਲੇ ਉਹਦੀ ਅਵਸਥਾ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਫਿਰ ਬਣਾ ਦਿੱਤੀ। ਇਉਂ ਮਹਾਂਪੁਰਖਾਂ ਦੇ ਵਿੱਚ ਭਾਈ ਇਹ ਕਲਾ ਹੁੰਦੀ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਗਲ ਭਵਨ ਕੇ ਨਾਇਕ ਐਕਸ਼ਨ ਦਰਸ ਦਿਖਾਏ ਜੀ। ਇਹ ਸਾਰੇ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਵਾਹਿਗੁਰੂ, ਸਾਨੂੰ ਇੱਕ ਛਿਨ ਮਾਤਰ ਆਪ ਜੀ ਦੇ ਦਰਸ਼ਨ ਕਰਵਾ ਦਿਓ ਤਾਂ ਕਿ ਆਪ ਜੀ ਦੇ ਦਰਸ਼ਨ ਹੋ ਜਾਣ ਤੇ ਮੇਰਾ ਜਨਮ ਮਰਨ ਮਿਟ ਜਾਵੇ ਤੇ ਮੇਰੇ ਮਨ ਨੂੰ ਸਕੂਨ ਮਿਲ ਜਾਵੇ। ਤੇ ਫਿਰ ਭਗਤ ਰਵਿਦਾਸ ਜੀ ਕਿਵੇਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਤਿ ਨਿਮਰਤਾ ਨਾਲ ਬੇਨਤੀ ਕਰ ਰਹੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸੁਣੋ।